ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ 8। ਹਰ ਸਿਮਰਤ ਤੇਰੀ ਜਾਏ ਬਲਾਏ, ਸਰਬ ਕਲਿਆਣ ਵਸੈ ਮਨ ਆਏ। ਉਂਝ ਤਾਂ ਸਾਰੀ ਗੁਰਬਾਣੀ ਵਿੱਚ ਸਿਮਰਨ ਦੀ ਉਪਮਾ ਕੀਤੀ ਗਈ ਹੈ, ਪਰ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਤਾਂ ਸਿਮਰਨ ਦੀ ਖਾਸ ਵਿਸ਼ੇਸ਼ਤਾ, ਮਹੱਤਤਾ ਤੇ ਵਡਿਆਈ ਦਰਸਾ ਕੇ ਸਿਮਰਨ ਕਰਨ ਉੱਤੇ ਖਾਸ ਜ਼ੋਰ ਦਿੱਤਾ ਗਿਆ ਹੈ ਤੇ ਤਾਕੀਦੀ ਹੁਕਮ ਕੀਤਾ ਗਿਆ ਹੈ ਕਿ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ। ਬੇਦ ਪੁਰਾਨ ਸਿਮਰਤ ਸੋਦਾਖਰ, ਕੀਨੇ ਰਾਮ ਨਾਮ ਇਕ ਆਖਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੇ। ਇਸ ਦੇ ਨਾਲ ਹੀ ਸਿਮਰਨ ਕਰਨ ਦੇ ਅਨੇਕ ਲਾਭ ਦੱਸ ਕੇ ਸਿਮਰਨ ਨੂੰ ਸਰਬ ਸੁੱਖਾਂ ਦਾ ਖਜ਼ਾਨਾ ਕਿਹਾ ਗਿਆ ਹੈ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਇਸ ਤਰ੍ਹਾਂ ਗੁਰਬਾਣੀ ਅਨੁਸਾਰ ਸਿਮਰਨ ਦੀ ਇੱਕੇ ਕਿਰਿਆ ਨਾਲ ਹਰ ਕਿਸਮ ਦੇ ਦੁੱਖ ਕਲੇਸ਼ ਸੰਤਾਪ ਆਦਿ ਮਿਟ ਜਾਂਦੇ ਹਨ। ਹਾਂਜੀ, ਸਿਮਰਨ ਦੀ ਇੱਕੇ ਕਿਰਿਆ ਨਾਲ ਹੀ ਹਰ ਕਿਸਮ ਦੇ ਦੁੱਖ ਕਲੇਸ਼ ਸੰਤਾਪ ਆਦਿ ਮਿਟ ਜਾਂਦੇ ਹਨ। ਸਿਮਰਨ ਨਾਲ ਹਰ ਤਰ੍ਹਾਂ ਦੇ ਸਰੀਰਕ, ਮਾਨਸਿਕ ਤੇ ਅਧਿਆਤਮਿਕ ਸੁੱਖ, ਆਨੰਦ ਤੇ ਕਲਿਆਣ ਪ੍ਰਾਪਤ ਹੋ ਜਾਂਦੇ ਹਨ। ਹਾਂਜੀ, ਸਿਰਫ ਅਧਿਆਤਮਿਕ ਸੁੱਖ ਹੀ ਨਹੀਂ, ਸਿਮਰਨ ਦੇ ਨਾਲ ਹਰ ਤਰ੍ਹਾਂ ਦੇ ਸਰੀਰਕ ਸੁੱਖ, ਹਰ ਤਰ੍ਹਾਂ ਦੇ ਮਾਨਸਿਕ ਸੁੱਖ ਤੇ ਹਰ ਤਰ੍ਹਾਂ ਦੇ ਅਧਿਆਤਮਿਕ ਸੁੱਖ, ਆਨੰਦ, ਕਲਿਆਣ ਪ੍ਰਾਪਤ ਹੋ ਜਾਂਦੇ ਹਨ। ਹਾਂਜੀ, ਸਿਮਰਨ ਦੀ ਇੱਕੇ ਕਿਰਿਆ ਨਾਲ ਆਤਮਿਕ ਮੰਡਲ ਦੀਆਂ ਸਾਰੀਆਂ ਅਮੋਲਕ ਦਾਤਾਂ ਪ੍ਰਦਾਨ ਹੋ ਜਾਂਦੀਆਂ ਹਨ ਤੇ ਆਤਮਿਕ ਅਨੁਭਵ ਦੁਆਰਾ ਇਲਾਹੀ ਮੰਡਲ ਦੇ ਗੁੱਝੇ ਭੇਦਾਂ ਦਾ ਗਿਆਨ ਵੀ ਪ੍ਰਕਾਸ਼ਿਤ ਹੋ ਜਾਂਦਾ ਹੈ। ਸੋ ਭਾਵੇਂ ਸਾਡਾ ਹੋਮੇ ਵੇੜਿਆ ਗਿਆਨੀ ਮਨ ਇਹਨਾਂ ਅਧਿਆਤਮਿਕ ਮੰਡਲ ਦੇ ਕ੍ਰਿਸ਼ਮਿਆਂ ਅਥਵਾ ਗੁੱਝੇ ਭੇਦਾਂ ਨੂੰ ਨਾ ਸਮਝੇ ਜਾਂ ਨਾ ਮੰਨੇ, ਪਰ ਗੁਰਬਾਣੀ ਅਨੁਸਾਰ ਗੁਰਬਾਣੀ ਦੇ ਅੰਦਰ ਦਰਸਾਏ ਇਹ ਅਨੁਭਵੀ ਗਿਆਨ ਅਤੇ ਉਪਦੇਸ਼ ਸੱਚ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਪੜ੍ਹਦਿਆਂ, ਸੁਣਦਿਆਂ ਅਥਵਾ ਗੁਰਬਾਣੀ ਦੀ ਸੰਗਤ ਕਰਦਿਆਂ ਹੋਇਆਂ ਵੀ ਸਾਡੇ ਜੀਵਨ ਵਿੱਚ ਕੋਈ ਉਚੇਰਾ ਪਰਿਵਰਤਨ ਨਹੀਂ ਆਉਂਦਾ। ਇਹ ਸਭ ਕੁਝ ਕਰਦੇ ਵੀ ਅਸੀਂ ਮਾਇਕੀ ਖਲਜਗਣ ਵਿੱਚ ਗਲਤਾਨ ਹੋ ਰਹੇ ਹਾਂ। ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਸਾਨੂੰ ਗੁਰਬਾਣੀ ਦੇ ਅੰਤਰੀ ਭੇਦਾਂ ਅਥਵਾ ਤੱਤ ਵਿੱਚ ਪੂਰਨ ਨਿਸ਼ਚਾ ਨਹੀਂ। ਹਾਂਜੀ, ਗੁਰਬਾਣੀ ਨੂੰ ਪੜ੍ਹ ਸੁਣ ਕੇ ਵੀ ਜੇ ਮਾਇਕੀ ਖਲਜਗਣ ਵਿੱਚ ਗਲਤਾਨ ਹਾਂ ਤਾਂ ਪਹਿਲਾ ਕਾਰਨ ਇਹ ਹੈ ਕਿ ਸਾਨੂੰ ਗੁਰਬਾਣੀ ਦੇ ਅੰਤਰੀ ਭੇਦਾਂ ਅਥਵਾ ਤੱਤ ਵਿੱਚ ਪੂਰਨ ਨਿਸ਼ਚਾ ਨਹੀਂ। ਦੂਸਰਾ, ਗੁਰਬਾਣੀ ਦੇ ਉਪਦੇਸ਼ ਨੂੰ ਅਸੀਂ ਆਪਣੇ ਜੀਵਨ ਵਿੱਚ ਨਹੀਂ ਢਾਲਦੇ ਅਥਵਾ ਉਹਨਾਂ ਨੂੰ ਕਮਾਉਣ ਦੀ ਸਾਨੂੰ ਲੋੜ ਹੀ ਨਹੀਂ ਪਾਸਦੀ। ਤੀਸਰਾ ਕਾਰਨ, ਅਸੀਂ ਸਮਝਦੇ ਹਾਂ ਕਿ ਗੁਰਬਾਣੀ ਦਾ ਪਾਠ ਕਰਨਾ ਹੀ ਸਾਡੇ ਲਈ ਕਾਫੀ ਹੈ, ਇਸ ਦੀ ਕਮਾਈ ਕਿਸੇ ਹੋਰ ਧਾਰਮਿਕ ਬੰਦਿਆਂ ਦਾ ਕੰਮ ਹੋਵੇਗਾ। ਚੌਥਾ, ਜੇ ਅਸੀਂ ਸਿਮਰਨ ਕਰਦੇ ਵੀ ਹਾਂ ਤਾਂ ਓਪਰੇ ਜੇ ਮਨ ਨਾਲ ਠਾਠਾ ਬਾਗਾ ਕਰਕੇ ਮਨ ਨੂੰ ਤਸੱਲੀ ਦੇ ਛੱਡਦੇ ਹਾਂ। ਹਾਂਜੀ, ਜੇ ਅਸੀਂ ਸਿਮਰਨ ਕਰਦੇ ਵੀ ਹਾਂ ਤਾਂ ਓਪਰੇ ਜੇ ਮਨ ਨਾਲ ਠਾਠਾ ਬਾਗਾ ਕਰਕੇ ਆਪਣੇ ਮਨ ਨੂੰ ਤਸੱਲੀ ਦੇ ਛੱਡਦੇ ਹਾਂ ਕਿ ਸਿਮਰਨ ਹੋ ਗਿਆ। ਅਸੀਂ ਨੁਸਖਾ ਹੀ ਪੜੀ ਜਾਂਦੇ ਹਾਂ, ਨੁਸਖੇ ਨੂੰ ਵਰਤਦੇ ਨਹੀਂ। ਪੁੱਛਤ ਪਥਕ ਤੈ ਮਾਰਗ ਨਾ ਧਰੇ ਪਗ, प्रीतम के देश कैसे बातों से जाइए। पूछत है बैद खात औखद न संजम से, कैसे मिटे रोग सुख सहज समाइए। पूछत सुहागन है कर्म दुहागन के, हृदय विचार कत से जा बुलाइए। गाये सुने आंखे मीचे पाइए ना परमपद, गुर उपदेश गैजोलो न कमाइए। गुरबाणी में जग्यासुआ नू हेठ लिखे मुडले उपदेश कमावण दी प्रेरणा बार बार कीती गई है। केड़े? पहला साध संगत करनी ते दूसरा सिमरन करना। अवर काज तेरे किते न काम, मिल साध संगत पज केवल नाम। पर असी अवर काज विच ही गलतान होके अपनी निजी कम जा कमाई पज केवल नाम वालों अनजान बेपरवाह ते मचले होए रहंदे हां। जे कदी असी संगत विच जांदे वी हां तां अपनी मायकी गरजां दी पूर्ति लई। कोट मदे को विरला सेवक होर सगले व्यवहारी, जेकर गुरबाणी दे सब तो उच्चे सुचे ते जरूरी उपदेश तो असी अणगहली कीती हुई है जां विसारिया होया है तां ओ है सिमरन। साधो ए जग परम पुलाना, राम नाम का सिमरन छोड़िया माया हाथ बिकाना। यही कारण है कि गुरबाणी पढ़दिया सुनदिया प्रचार करदिया होया भी साडा मायकी मानसिक परमार्थक अर्थात समुचा जीवन ही झूठी मोह माया विच गलतान होके निगरदा जांदा है। पलच पलच सगली मुई झूठे तंदे मो। इस दे मुकाबले ते किसे भागां वाले गुरमुख दे सिमरन दी कमाई दी साखी इउं बयान कीती गई है। कोई पोला पाला जमींदार अपने खेतां विच हल चला रहा सी। एक रब दे नाम विच रत्ता साधु उथों लंघिया ते उसने जमींदार दे खूह ते आके पानी मंगया। जमींदार ने शरदा भावनी नाल गां दा दुध चोके उसकी लस्सी बना के साधु नू पियाई। साधु अत्यंत प्रसन्न होके बोलिया कि तू मेरी भुख ते प्यास मिटाई है, इस दे बदले मैं तैनू अपने कोलों सब तो चंगी चीज देंदा हां। ये कह के उसने जमींदार नू अपने सामने बिठा के तीन वारी वाहिगुरु 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 कहाया अते कहा कि हुण इसे तरह जपदा रहो, फिर देख इसनू की फल लगदे हां। एक इन्ना को कह के फकीर तां चला गया ते जमींदार ने भोले पाए वाहिगुरु नाम दी कमाई शुरू कर दिती। दिन रात सिमरन करदिया करदिया ओ आनंद विच आ गया। रिदियां सिदियां फुर पईयां, उसकी खेती भी मामूली मेहनत नाल बाकियां नालों वधेरे फल दी। हां जी, उसकी खेती भी मामूली जी मेहनत नाल बाकियां नालों वधेरे फल दी। उसकी घरवाली नूं उसके भरा ने अपने घर वसा लिया, पर उसने भरा नाल लड़न दी थां परमात्मा दा शुक्र कीता कि उसके मां जाए भरा ने उसनू माया तो बचा लिया है। दृष्टमान दा मोह एकदम खत्म। जद उसनू पुछया गया कि जे तू वाहिगुरु कहना छड़ देवे तां की होवे, तां उसका दिल टुंबवा जवाब सी कि जे मैं वाहिगुरु कहना छड़ देवा तां मैं मरदा हां। इस तरह उसका जीवन आखां जीवां विसरै मर जाव वाला बन गया, जिस नाल उसका आत्मक निस्तारा होया। हुण जो उपदेश इस जमींदार नूं मिलिया उही उपदेश सानू मिलिया, पर वाहिगुरु नाम की कमाई उसने भी की। सतगुरु की बख्शिश का पात्र इथों तक कि आखां जीवां विसरै मर जाव वाली हालत हो गई, ते साडे ते इतनी आत्मकला क्यों नहीं वरतदी गुरमंत्र दी। साडी जग्यासा ते उस भोले पाले जमींदार दी जग्यासा विच की फर्क है, आओ देखिए। पहला, उस जमींदार दे भोले पन विच अथाह शरदा भावनी सी जिस दी साडे विच घाट है। ਸਾਡਾ ਨਿਸ਼ਚਾ ਜਾਂ ਵਿਸ਼ਵਾਸ ਓਪਰਾ ਜਿਹਾ ਆਉਂਦਾ ਹੈ ਜੋ ਮਾਇਆ ਦੇ ਕਰਿਸ਼ਮਿਆਂ ਦੀ ਲਿਸ਼ਕ ਨਾਲ ਛੇਤੀ ਛਾਈ ਮਾਈ ਹੋ ਜਾਂਦਾ ਹੈ। ਦੂਸਰਾ ਫਰਕ ਸਾਡੀ ਧਾਰਮਿਕ ਜਗਿਆਸਾ ਤੇ ਜ਼ਮੀਨਦਾਰ ਦੀ ਜਗਿਆਸਾ ਵਿੱਚ, ਜ਼ਮੀਨਦਾਰ ਨੇ ਸਾਧੂ ਦੇ ਉਪਦੇਸ਼ ਨੂੰ ਸੱਤ ਕਰਕੇ ਮੰਨਿਆ ਤੇ ਵਾਹਿਗੁਰੂ ਨਾਮ ਨੂੰ ਅੰਨਿਆਂ ਦੇ ਜਫੇ ਵਾਂਗ ਦ੍ਰਿੜ ਕਰਕੇ ਫੜ ਲਿਆ ਤੇ ਕਮਾਇਆ। ਹਾਂਜੀ, ਇੱਕ ਵਾਰੀ ਕਿਹਾ ਬਸ ਸਾਧੂ ਨੇ ਕਿ ਸਭ ਤੋਂ ਚੰਗੀ ਚੀਜ਼ ਹੈ ਵਾਹਿਗੁਰੂ, ਇਸ ਨੂੰ ਜਪ, ਦੇਖ ਫਿਰ ਇਸ ਨੂੰ ਕੀ ਫਲ ਲੱਗਦੇ ਹਨ। ਉਸਨੇ ਛੋਟੇ ਜਿਹੇ ਉਪਦੇਸ਼ ਨੂੰ ਸੱਤ ਕਰਕੇ ਮੰਨਿਆ ਤੇ ਫਿਰ ਆਪਣੇ ਜੀਵਨ ਵਿੱਚ ਕਮਾਇਆ। ਪਰ ਅਸੀਂ ਸਿਮਰਨ ਦੀ ਬਾਬਤ ਕਿਉਂ, ਕਿਆ, ਕੈਸੇ ਦੇ ਭੰਬਲ ਭੂਸਿਆਂ ਵਿੱਚ ਆਪਣਾ ਅਮੋਲਕ ਸਮਾਂ ਗਵਾ ਲੈਂਦੇ ਹਾਂ? ਦ੍ਰਿੜ ਵਿਸ਼ਵਾਸ ਨਾ ਹੋਣ ਕਰਕੇ ਅਸੀਂ ਸਲਾਹਾਂ ਵਿੱਚ ਹੀ ਪਏ ਰਹਿੰਦੇ ਹਾਂ। ਜ਼ਮੀਂਦਾਰ ਨੇ ਤੀਸਰਾ ਫਰਕ, ਜ਼ਮੀਂਦਾਰ ਨੇ ਆਪਣੇ ਜੀਵਨ ਵਿੱਚ ਸਾਧੂ ਦੇ ਉਪਦੇਸ਼ ਅਰਥਾਤ ਵਾਹਿਗੁਰੂ ਨਾਮ ਦੀ ਕਮਾਈ ਨੂੰ ਬਾਕੀ ਘਰੇਲੂ ਮਸਲਿਆਂ ਨਾਲੋਂ ਪਹਿਲ ਦਿੱਤੀ। ਪਰ ਅਸੀਂ ਸਿਮਰਨ ਨਾਲੋਂ ਆਪਣੇ ਮਾਇਕੀ ਕੰਮਾਂ ਨੂੰ ਪਹਿਲ ਦਿੰਦੇ ਹਾਂ। ਅਸੀਂ ਮਾਇਕੀ ਰੁਝੇਵੇਂ ਇਤਨੇ ਵਧਾ ਲਏ ਹਨ ਕਿ ਸਾਨੂੰ ਸਿਮਰਨ ਕਰਨ ਦੀ ਫੁਰਸਤ ਹੀ ਨਹੀਂ, ਤੇ ਜੇ ਕਿਤੇ ਸਿਮਰਨ ਕਰਨ ਦੀ ਰੀਸ ਜਾਂ ਤਰਲਾ ਕਰਦੇ ਵੀ ਹਾਂ ਸਾਡਾ ਮਨ ਚਲਾਇਮਾਨ ਹੋ ਜਾਂਦਾ ਹੈ। ਜੈਸੋ ਮਨ ਕਿਰਤ ਬਿਰਤ ਮੈਂ ਮਗਨ ਹੋਏ, ਸਾਧ ਸੰਗ ਕੀਰਤਨ ਮੈਂ ਨਾ ਠਹਿਰਾਵਈ। ਪਰ ਗੁਰਬਾਣੀ ਵਿੱਚ ਤਾਂ ਥਾਂ ਥਾਂ ਸਿਮਰਨ ਨੂੰ ਪਹਿਲ ਦੇਣ ਲਈ ਪ੍ਰੇਰਿਆ ਗਿਆ ਹੈ। ਰਾਖਨ ਹਾਰ ਸਮਾਰ ਜਨਾ ਸਗਲੇ ਛੋਟ ਵਿਚਾਰ ਮਨਾ। ਚੌਥਾ ਫਰਕ ਸਾਡੀ ਧਾਰਮਿਕ ਜਗਿਆਸਾ ਤੇ ਜ਼ਮੀਂਦਾਰ ਦੀ ਜਗਿਆਸਾ ਵਿੱਚ ਕਿ ਜ਼ਮੀਂਦਾਰ ਨੇ ਆਪਣਾ ਮਨ ਤਨ ਬਿਰਤੀ ਇੱਕ ਅੱਖਰ ਵਾਹਿਗੁਰੂ ਦੇ ਸਿਮਰਨ ਵਿੱਚ ਇਕਾਗਰ ਕਰਕੇ ਹੋਰ ਰੁਝੇਵੇਂ ਘਟਾ ਦਿੱਤੇ। ਪਰ ਅਸੀਂ ਬੇਲੋੜੇ ਰੁਝੇਵਿਆਂ ਅਥਵਾ ਮਾਇਕੀ ਖਲ ਜਗਣ ਨੂੰ ਹੋਰ ਵਧਾਏ ਜਾਂਦੇ ਹਾਂ। ਪੰਜਵਾਂ ਫਰਕ, ਜ਼ਮੀਂਦਾਰ ਨੇ ਇਹ ਉਪਦੇਸ਼ ਦ੍ਰਿੜ ਕਰ ਲਿਆ ਸੀ ਕਿ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਅਸੀਂ ਖਾਂ ਮਖਾ ਦੁਨੀਆਂ ਦੀਆਂ ਵਡਿਆਈਆਂ ਅਥਵਾ ਵਾਹ ਵਾਹ ਦੀ ਖਾਤਰ ਆਪਣੇ ਫਾਲਤੂ ਰੁਝੇਵੇਂ ਵਧਾਈ ਜਾ ਰਹੇ ਹਾਂ ਤੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਗੁਰਬਾਣੀ ਦਾ ਤਾਂ ਤਾਕੀਦੀ ਹੁਕਮ ਹੈ, ਗੁਰਮੁਖ ਹੋਵੇ ਸੋ ਅਲਿਪਤੋ ਵਰਤੇ। ਇੱਕ ਹੋਰ ਕਾਰਨ ਵੀ ਹੈ ਕਿ ਸਾਡੀ ਆਤਮਿਕ ਤਰੱਕੀ ਨਹੀਂ ਆਉਂਦੀ, ਉਹ ਕੀ ਕਿ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਪਰਹੇਜ਼ ਅਤ ਜ਼ਰੂਰੀ ਹੈ, ਵਰਨਾ ਬਿਮਾਰੀਆਂ ਘਟਣ ਦੀ ਬਜਾਏ ਵਧਦੀਆਂ ਜਾਂਦੀਆਂ ਹਨ। ਸੋ ਸਾਡੇ ਰੋਜ਼ਾਨਾ ਜੀਵਨ ਵਿੱਚ ਈਰਖਾ, ਦਵੈਤ, ਝੂਠ, ਫਰੇਬ, ਰਿਸ਼ਵਤਖੋਰੀ ਆਦਿ ਦਾ ਬੋਲਬਾਲਾ ਤੇ ਵਰਤ ਵਰਤਾਰਾ ਚੱਲ ਰਿਹਾ ਹੈ, ਜਿਸ ਨਾਲ ਸਾਡਾ ਮਾਨਸਿਕ ਤੇ ਆਤਮਿਕ ਜੀਵਨ ਹੋਰ ਨਿਗਰਦਾ ਜਾ ਰਿਹਾ ਹੈ। ਇਹਨਾਂ ਮਾਨਸਿਕ ਔਗਣਾਂ ਤੋਂ ਪਰਹੇਜ਼ ਕੀਤੇ ਬਗੈਰ ਸਾਡੀ ਆਤਮਿਕ ਤਰੱਕੀ ਨਹੀਂ ਹੋ ਸਕਦੀ। ਹਾਂਜੀ, ਇੱਕ ਪਾਸੇ ਪਰਮਾਰਥ ਵੀ ਜੇ ਕਮਾ ਲਿਆ ਤੇ ਦੂਜੇ ਪਾਸੇ ਅਸੀਂ ਇਹ ਸੋਚੀ ਈਰਖਾ ਦਵੈਤ ਕਰ ਲਈ ਝੂਠ ਬੋਲੀਏ ਤਾਂ ਵੀ ਤਰੱਕੀ ਹੋ ਜਾਏ, ਪਰ ਇੱਥੇ ਕੀ ਲਿਖਿਆ? ਮਾਨਸਿਕ ਔਗਣਾਂ ਤੋਂ ਪਰਹੇਜ਼ ਕੀਤੇ ਬਗੈਰ ਸਾਡੀ ਆਤਮਿਕ ਤਰੱਕੀ ਨਹੀਂ ਹੋ ਸਕਦੀ। ਨਾਨਕ ਔਗਣ ਜੇ ਤੜੇ ਤੇਤੇ ਗਲੀ ਜੰਜੀਰ, ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦਿਆਂ ਤੇਰਾ ਕੋਏ ਨਾ ਬੇਲੀ ਰਾਮ, ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛਤਾਵੇ। ਹਾਂਜੀ, ਪਾਪ ਕਮਾਉਂਦਿਆਂ ਤੇਰਾ ਕੋਏ ਨਾ ਬੇਲੀ ਰਾਮ, ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛਤਾਵੇ। ਗੁਣ ਗੋਪਾਲ ਨਾ ਜਪੇ ਰਸਨਾ ਫਿਰ ਕਦੋਂ ਸੇਦੇ ਆਵੇ, ਹਰ ਰਸ ਚੋਗ ਰਸ ਰਸ ਚੋਗ ਚੁਗੈ ਨਿਤ ਫਾਸੈ ਛੂਟਸ ਮੂੜੇ ਕਵਨ ਗੁਣੀ। ਜੇਤੇ ਰਸ ਸਰੀਰ ਕੇ ਤੇਤੇ ਲੱਗੈ ਦੁਖ, ਮਨ ਮਹਿਲੇ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ। ਇਹੋ ਕਾਰਣ ਹੈ ਕਿ ਭਾਵੇਂ ਅਸੀਂ ਪਾਠ, ਪੂਜਾ, ਧਰਮ, ਕਰਮ, ਦਾਨ ਪੁੰਨ ਤਾਂ ਬਹੁਤ ਕਰਦੇ ਹਾਂ, ਪਰ ਮਲੀਨ ਨੀਵੀਆਂ ਭਾਵਨਾਵਾਂ ਹਿਰਦੇ ਵਿੱਚ ਭਰੀਆਂ ਹੋਣ ਕਰਕੇ ਸਾਡੀ ਧਾਰਮਿਕ ਕਿਰਿਆ ਥਾਂ ਨਹੀਂ ਪੈਂਦੀ ਤੇ ਸਾਡੀ ਆਤਮਿਕ ਤਰੱਕੀ ਨਹੀਂ ਆਉਂਦੀ। ਹਾਂਜੀ, ਬਹੁਤ ਕੁਝ ਕਰਦੇ ਹਾਂ, ਕਰਮ ਕਿਰਿਆ, ਧਾਰਮਿਕ ਕਰਮ ਕਿਰਿਆ, ਪਾਠ, ਪੂਜਾ, ਦਾਨ ਪੁੰਨ ਇਤਿਆਦਿ, ਪਰ ਮਲੀਨ ਨੀਵੀਆਂ ਭਾਵਨਾਵਾਂ ਹਿਰਦੇ ਵਿੱਚ ਭਰੀਆਂ ਹੋਣ ਕਰਕੇ ਸਾਡੀ ਇਹ ਸਾਰੀਆਂ ਧਾਰਮਿਕ ਕਿਰਿਆਵਾਂ ਥਾਂ ਨਹੀਂ ਪੈਂਦੀਆਂ ਤੇ ਸਾਡੀ ਆਤਮਿਕ ਤਰੱਕੀ ਨਹੀਂ ਆਉਂਦੀ। ਸਾਡੀ ਕਹਿਣੀ ਤੇ ਕਰਨੀ ਵਿੱਚ ਫਰਕ ਹੋਣ ਕਰਕੇ ਸਾਡੇ ਕਰਮ ਕਾਂਡ ਤੇ ਸਾਡੇ ਇਹ ਅਖੌਤੀ ਭਗਤੀ ਪਖੰਡ ਬਣ ਕੇ ਰਹਿ ਜਾਂਦੇ ਹਨ। ਕਹਿੰਦੇ ਅਸੀਂ ਕੁਝ ਹੋਰ ਹਾਂ, ਕਰਦੇ ਕੁਝ ਹੋਰ ਹਾਂ। ਸੋ ਸਾਡੀ ਕਹਿਣੀ ਤੇ ਕਰਨੀ ਵਿੱਚ ਫਰਕ ਹੋਣ ਕਰਕੇ ਸਾਡੇ ਇਹ ਕਰਮ ਕਾਂਡ ਤੇ ਅਖੌਤੀ ਭਗਤੀ ਇਹ ਪਖੰਡ ਬਣ ਕੇ ਰਹਿ ਜਾਂਦੇ ਹਨ। ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਰਾਮ ਰਾਮ ਸਭ ਕੋ ਕਹੈ, ਕਹੀਏ ਰਾਮ ਨਾ ਹੋਏ। ਰਾਮ ਕਹਿਣ ਵਿੱਚ ਜੋ ਭੇਦ ਹੈ, ਇਸ ਦਾ ਗਿਆਨ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਹੀ ਹੋ ਸਕਦਾ ਹੈ। ਸੋ ਸਿਮਰਨ ਦੀ ਕਠਿਨ ਆਤਮ ਘਾਲਣਾ ਕੋਈ ਬਖਸ਼ਿਆ ਹੋਇਆ ਗੁਰਮੁਖ ਜਨ ਹੀ ਘਾਲਦਾ ਹੈ। ਬੇਧਿਆਨੇ ਸਿਮਰਨ ਦੀ ਸਰੀਰਕ ਘਾਲਣਾ, ਰਟਨ ਕਰਨਾ ਬੇਧਿਆਨੇ, ਇਹ ਤਾਂ ਦੁਨੀਆਂ ਕਰਦੀ ਹੈ, ਪਰ ਸਿਮਰਨ ਦੀ ਕਠਿਨ ਆਤਮ ਘਾਲਣਾ ਇਹ ਕੋਈ ਬਖਸ਼ਿਆ ਹੋਇਆ ਗੁਰਮੁਖ ਜਨ ਹੀ ਘਾਲਦਾ ਹੈ। ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਨ, ਇਹੋ ਨਿਦਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਂ ਕੀ ਗਤ ਹੋਏ। ਆਖਣ ਔਖਾ ਸਾਚਾ ਨਾਉ, ਐਸੋ ਰੇ ਹਰ ਰਸ ਮੀਠਾ, ਗੁਰਮੁਖ ਕਿਨੈ ਵਿਰਲੇ ਡੀਠਾ। ਅਜੇ ਗੁਰਮੁਖ ਪਿਆਰਿਆਂ ਦੀ ਉੱਚੀ ਸੁੱਚੀ ਸੰਗਤ ਵਿੱਚ ਮਨ ਆਤਮ ਪਰਾਇਣ ਹੋ ਜਾਂਦਾ ਹੈ। ਕਿਹੜੇ ਗੁਰਮੁਖ ਪਿਆਰੇ? ਜਿਹੜੇ ਸਿਮਰਨ ਦੀ ਆਤਮਕ ਕਠਿਨ ਘਾਲੜਾਂ ਨੂੰ ਘਾਲਦੇ ਹਨ। ਜੇ ਅਜੇ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਅਸੀਂ ਜਾਵਾਂਗੇ, ਅਜੇ ਗੁਰਮੁਖ ਪਿਆਰਿਆਂ ਦੀ ਉੱਚੀ ਸੁੱਚੀ ਸੰਗਤ ਵਿੱਚ ਮਨ ਆਤਮ ਪਰਾਇਣ ਹੋ ਜਾਂਦਾ ਹੈ ਤੇ ਇਲਾਹੀ ਪ੍ਰੀਤ ਦੇ ਰੰਗ ਵਿੱਚ ਰੰਗਿਆ ਮਨ ਵਜਦ ਵਿੱਚ ਆ ਕੇ ਆਪ ਮੁਹਾਰੇ ਕਹਿ ਉੱਠਦਾ ਹੈ, ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਤੇ ਆਏ। ਗੁਰਬਾਣੀ ਵਿਚਾਰ ਲੇਖ ਨੰਬਰ 117 ਸਿਮਰਨ ਭਾਗ 8।